ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪ੍ਰਕਰਨ ਲੜੀਵਾਰ ਦਾਸ ਆਪ ਨੂੰ ਸਰਵਣ ਕਰਾ ਰਿਹਾ ਸੀ, ਚੰਦ ਮਿੰਟਾਂ 'ਚ ਉਸਨੂੰ ਮੈਂ ਮੁਕੰਮਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜ਼ਿੰਦਗੀ ਦੇ ਵੱਖ ਵੱਖ ਪੜਾਓ ਤੋਂ ਅਸੀਂ ਲੰਘ ਕੇ ਆਏ ਹਾਂ ਔਰ ਕਈ ਰੂਪ ਧਾਰਨ ਕੀਤੇ ਨੇ, ਅਨੰਤ ਰੂਪ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ। ਸਿਰਫ ਇੱਥੇ ਹੀ ਨਹੀਂ, ਕਈ ਜਨਮ ਸਹਿਲ ਗਿਰ ਕਰਿਆ, ਕਈ ਜਨਮ ਗਰਭ ਮੈਂ ਖਿਰਿਆ। ਬੜਾ ਲੰਬਾ ਚੌੜਾ ਸ਼ਬਦ, ਪਤਾ ਨਹੀਂ ਕਿਤਨੇ ਲੰਬੇ ਸਮੇਂ ਤੱਕ ਸੈਲ ਗਿਰ ਕਰਿਆ। ਤੂੰ ਪਹਾੜ ਸੀ, ਪੱਥਰ ਸੀ। ਕਹਿੰਦੇ ਨੇ ਜ਼ਮੀਨ ਸੂਰਜ ਤੋਂ ਟੁੱਟਿਆ ਹੋਇਆ ਇੱਕ ਟੁਕੜਾ, ਠੰਡੀ ਹੋਈ, ਪੱਥਰ ਹੋਈ। ਇੱਥੇ ਉਮਰ ਹਰ ਜੀਵ ਦੀ ਹੈ, ਸਭ ਦੀ ਉਮਰ ਹੈ। ਤੂੰ ਪੱਥਰ ਦੀ ਵੀ ਆਪਣੀ ਉਮਰ ਹੈ। ਪੱਥਰ ਰੂਪ ਬਦਲਦਾ, ਇੱਕ ਦਿਨ ਮਿੱਟੀ ਆਉਂਦਾ, ਰੇਤ ਆਉਂਦਾ। ਸ਼ਾਇਦ ਜਿਨ੍ਹਾਂ ਨੇ ਗੌਰ ਨਾਲ ਦੇਖਿਆ, ਲਾਲ ਕਿਲ੍ਹਾ ਦਿੱਲੀ ਦਾ ਹੁਣ ਮਿੱਟੀ ਆਉਣ ਲੱਗਾ, ਪੱਥਰ ਮਿੱਟੀ ਆਉਂਦੇ ਜਾ ਰਹੇ। ਪੱਥਰ ਦੀ ਵੀ ਆਪਣੀ ਉਮਰ ਹੈ। ਸਮਾਂ ਪਾ ਕੇ ਪੱਥਰ ਮਿੱਟੀ ਬਣਦਾ, ਮਿੱਟੀ ਦੀ ਵੀ ਆਪਣੀ ਉਮਰ ਹੈ। ਸਮੇਂ ਦੀ ਧਾਰਾ ਦੇ ਚੋਂ ਲੰਘ ਕੇ ਇਹ ਮਿੱਟੀ ਬਨਸਪਤੀ ਬਣਦੀ ਹੈ, ਬਨਸਪਤੀ ਦੀ ਵੀ ਆਪਣੀ ਉਮਰ ਹੈ। ਬਹੁਤ ਲੰਬੀ ਯਾਤਰਾ ਤੋਂ ਬਾਅਦ ਇਹ ਬਨਸਪਤੀ ਪਸ਼ੂ ਪਕਸ਼ੀ ਬਣਦੀ ਹੈ, ਪਰ ਪਸ਼ੂ ਪਕਸ਼ੀ ਦੀ ਜ਼ਿੰਦਗੀ ਇਹ ਵੀ ਲਿਮਿਟ ਹੈ। ਆਖਿਰ ਸਮੇਂ ਦੀ ਧਾਰਾ ਪਸ਼ੂ ਪਕਸ਼ੀ ਨੂੰ ਜਿਹੜਾ ਰੂਪ ਦਿੰਦੀ ਹੈ, ਉਸਨੂੰ ਕਹਿੰਦੇ ਨੇ ਮਨੁਸ਼, ਮਨੁਸ਼, ਮਨੁੱਖ। ਪੱਥਰ ਦੀਆਂ ਕੋਈ ਲੋੜਾਂ ਨਹੀਂ, ਪਰ ਮਨੁੱਖ ਦੀਆਂ ਲੋੜਾਂ ਦੀ ਕੋਈ ਗਿਣਤੀ ਨਹੀਂ, ਅਨੰਤ ਲੋੜ। ਪੱਥਰ ਦੀ ਕੋਈ ਖਾਹਿਸ਼ ਨਹੀਂ, ਪਰ ਮਨੁੱਖ ਦੀਆਂ ਅਨੰਤ ਖਾਹਿਸ਼ਾਂ ਨੇ। ਪੱਥਰ ਕੋਲ ਕੋਈ ਦੁੱਖ ਨਹੀਂ, ਪਰ ਮਨੁੱਖ 'ਤੇ ਦੁੱਖਾਂ ਦੀ ਪੰਡ। ਦੁੱਖ ਕੀ ਪੰਡਾਂ ਖੁੱਲੀਆਂ, ਸੁੱਖ ਨਾਨਕ ਸਿਓ ਖੋਇਆ। ਪੱਥਰ ਨੂੰ ਤੋੜਾਂਗੇ ਆਖਿਰ ਰੇਜ਼ਾ ਰੇਜ਼ਾ ਹੋ ਕੇ ਖਾਕ ਮਿੱਠੀ, ਪਰ ਜੇ ਮਨੁੱਖ ਨੂੰ ਖੋਲੀਏ ਤਾਂ ਸਿਵਾਏ ਦੁੱਖ ਦੇ ਹੋਰ ਕੁਛ ਵੀ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਨੂੰ ਖੋਲਣ ਦਾ ਢੰਗ ਕੀ ਹੈ? ਬਸ ਆਪਣਾ ਇੱਕ ਦੁੱਖ ਸੁਣਾਓ ਅਤੇ ਫਿਰ ਉਹ ਚੁੱਪ ਨਹੀਂ ਕਰੇਗਾ, ਆਪਣੇ ਸੈਂਕੜੇ ਦੁੱਖ ਸੁਣਾਏਗਾ। ਪੱਥਰ ਦੁੱਖ ਸੁੱਖ ਤੋਂ ਨਿਆਰਾ ਹੈ, ਮਨੁੱਖ ਤੇ ਦੁੱਖ ਸੁੱਖ ਦੇ ਵਿੱਚ ਜੀਵਦਾ। ਪੱਥਰ ਖੁਸ਼ੀ ਗਮੀ ਤੋਂ ਨਿਆਰਾ ਹੈ, ਮਨੁੱਖ ਤੇ ਕਦੀ ਖੁਸ਼ ਹੈ ਕਦੀ ਗਮਗੀਨ ਹੈ। ਪੱਥਰ ਦੀਆਂ ਕੋਈ ਲੋੜਾਂ ਨਹੀਂ, ਮਨੁੱਖ ਦੀਆਂ ਅਨੰਤ ਲੋੜਾਂ ਨੇ। ਪੱਥਰ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਬਣਿਆ, ਬਨਸਪਤੀ ਥੋੜ੍ਹੀ ਜਾਗੀ ਤਾਂ ਉਸਦੀਆਂ ਲੋੜਾਂ ਵੀ ਥੋੜ੍ਹੀਆਂ, ਉਹਨੂੰ ਪਿਆਸ ਲੱਗਦੀ ਹੈ, ਪਾਣੀ ਚਾਹੀਦਾ, ਸਰਦੀ ਗਰਮੀ ਤੋਂ ਮੁਤਾਸਰ ਆਉਂਦੀ ਲਮਕਾਵਾਂ ਨਾ। ਫਿਰ ਹੋਰ ਅੱਗੇ ਪਸ਼ੂ ਪਕਸ਼ੀ ਜ਼ਿਆਦਾ ਜਾਗ ਗਏ, ਦੁੱਖ ਸੁੱਖ ਵੀ ਜ਼ਿਆਦਾ ਮਹਿਸੂਸ ਕਰਨ ਲੱਗ ਪਏ, ਲੋੜਾਂ ਵੀ ਕੁਝ ਜ਼ਿਆਦਾ ਹੋ ਗਈਆਂ, ਪਿਆਸ ਦੇ ਨਾਲ ਨਾਲ ਭੁੱਖ ਵੀ ਪੈਦਾ ਹੋਈ। ਪਰ ਮਨੁੱਖ ਭੁੱਖ ਪਿਆਸ ਦੇ ਨਾਲ ਨਾਲ ਲੱਖਾਂ ਤਰ੍ਹਾਂ ਦੀਆਂ ਖਾਹਿਸ਼ਾਂ ਪੈਦਾ ਹੋਈਆਂ, ਕਾਮਨਾਵਾਂ ਪੈਦਾ ਹੋਈਆਂ, ਇੱਛਾਵਾਂ ਪੈਦਾ ਹੋਈਆਂ। ਬਹਾਦਰ ਸ਼ਾਹ ਜ਼ਫਰ ਕਹਿੰਦਾ, ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ। ਬੜੀ ਲੰਬੀ ਉਮਰ ਮੈਂ ਖੁਦਾ ਤੋਂ ਲੈ ਕੇ ਆਇਆ, ਉਮਰੇ ਦਰਾਜ਼ ਮੰਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੈਂ ਕੱਟ ਗਈ ਦੋ ਇੰਤਜ਼ਾਰ ਮੈਂ। चार दिन दी मैं लंबी जिंदगी लेके आया, दो दिन लग गए आरजू कर दिया, इच्छावां कर दिया, कामनावां कर दिया, ते दो दिन लंग गए उड़ीक कर दिया, इच्छा अज पूरी होवेगी, कल पूरी होवेगी, अज पूरी होवेगी, कल पूरी होवेगी, जिंदगी गई। कदी जीवन का मुताला करिए, किसी वक्त ख्वाहिशां चल दियां, किसी वक्त बड़ी तीबर इच्छा होंदी है, ख्वाहिश कदों पूरी होवे, कदों पूरी हो। अद्धी जिंदगी लंघ गई ख्वाहिशां कर दे, अद्धा जीवन लंघिया उड़ीक कर दे, ख्वाहिश अज पूरी होवेगी, कल पूरी होवेगी, अज पूरी होवेगी, कल पूरी होवेगी। ख्वाहिशां का लंबा चौड़ा विस्तार मैं ना बयान करा, मनुख दुखी है, पत्थर दुख सुख तो न्यारा है, मनुख ते दुख सुख विच जींदा, दुख सुख करत जन्म फुन मुआ, कभी हसदा पे फिर रो रहा है, पर संचित बैठा है फिर उदास है, दुखी है। लंबी यात्रा तो बाद और पता नहीं लखां साल ने के अरबां खरवा साल ने, क्योंकि समा नहीं सी, समा चलिया सूरज दे नाल, ते गुरबाणी कहती है साड़ी यात्रा बहुत लंबी है, बहुत लंबी है। खैर इस नूं इस वक्त मैं नहीं लेना। अस्थूल रूप जो बनिया पत्थर, ते फिर इस धरती रे जो सिरमौर रूप बनिया है, इस तो अगे नहीं, वो है मनुख, सब कुछ मनुख तो थले है। किसनों भी जफर इंज कहता है, बनाया ऐ जफर खालिक ने कब इंसान से बढ़कर, मलिक को देव को जिन को परी को हूरे गिलमा को, मनुख सिरमौर है अवर जौन तेरी पनहारी, इस धरती में तेरी सिकदारी अशरफुल मखलूकात सिरमौर सरदार। परमात्मा एक शक्ति है, तो जो कुछ आया है परमात्मा तो आया है, तो मनुख भी शक्ति है। मनुख कोल प्रथम ते इंद्रियां दी शक्ति है, वेखना एक शक्ति है, वेखना एक रस है, सुनना एक शक्ति है, सुनना एक रस है, बोलना एक शक्ति है, पर रसना एक रस है। नासका एक शक्ति है और नासका सुगंध एक रस है, खलड़ी भी एक शक्ति है, खलड़ी एक रस है। कोई एकद इंद्रा मनुख दा नाकारा हो जाए, तो समझ लो उतनी शक्ति उसकी छीण हो जाती, नहीं अखां कम कर दिया, बहुत कुछ घट गया, नहीं कन काम कर दे, बहुत कुछ घट गया, जबान बोल नहीं सकती, बहुत कुछ घट गया, किसे नाल संबंध जोड़ नहीं सकता। मैं करा पत्थर कोल आवाज नहीं, बनस्पति कोल भी आवाज नहीं, पशुओं कोल आवाज है पर अल्फाज नहीं, धुन है अखर नहीं। पशु जब आवाज करता है तो इतना पता चल रहा है, मुर्गा है, चिड़ी है, शेर है, कुत्ता है, गऊ है, पर किसे गऊ नू कहिए तू कितों आ रही है, जाना कितने है, तो अल्फाज कोई नहीं, अखर कोई नहीं, आवाज है अल्फाज नहीं। मनुख कोल आवाज भी है, अल्फाज भी है, धुन भी है, अखर भी ने। अखर अंदर त्रिभुवन धारे, तिन लोकां दा ज्ञान अखरां विच बंद है। और मैं अर्ज करां सारे संबंध भी अखरां ते खड़े ने, अल्फाजां दे खड़े ने, गुंगा संबंध जोड़न विच असमर्थ है, गुंगे दे दोस्त नहीं आउंदे, क्यों? आवाज ते है, अल्फाज कोई नहीं। अंधे दे दोस्त होंदे ने, नेत्रहीन दे दोस्त होंदे ने, उस संबंध जोड़ सकदा, दूर क्यों जाइए, आ गई सामने गल। शुगल जी थानू कविता सुना के गए ने, नेत्रहीन है, ਇਹ ਮਿੱਤਰਾਂ ਦੇ ਮਿੱਤਰ ਨੇ ਤੇ ਇਹਨਾਂ ਦੇ ਬਹੁਤੇ ਮਿੱਤਰ ਨੇ, ਸੰਬੰਧ ਜੁੜਦੇ ਨੇ ਬੋਲਾਂ ਨਾਲ ਅੱਖਰਾਂ ਨਾਲ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ ਐਬ ਹੁਨਰ ਨਿਹੁਫਤਾ ਬਾਸ਼ਦ। ਬੋਲਣਾ ਇੱਕ ਬਹੁਤ ਵੱਡੀ ਸ਼ਕਤੀ ਪਰਮਾਤਮਾ ਨੇ ਦਿੱਤਾ ਹੈ, ਇਹ ਵੀ ਮੈਂ ਅਰਜ਼ ਕਰਦੇ। ਸਾਰੇ ਸੰਬੰਧ ਅਤੇ ਬੋਲਚਾਲ 'ਤੇ ਖੜ੍ਹੇ ਨੇ ਅਤੇ ਸਾਰਾ ਗਿਆਨ ਧਿਆਨ ਗਿਆਨ ਬੋਲਾਂ 'ਤੇ ਖੜ੍ਹਾ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਕਦੀ ਸਾਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕੀਤਾ ਹੋਵੇ, ਅੱਖਰਾਂ ਦੀ ਮਹਿਮਾ ਦੀ ਬਾਣੀ ਹੈ। ਗੌੜੀ ਮੱਲਾ ਪੰਜਵਾਂ ਬਾਵਨ ਅੱਖਰੀ, ਅੱਖਰਾਂ ਦੀ ਮਹਿਮਾ। ਗੌੜੀ ਸ੍ਰੀ ਕਬੀਰ ਜੀ ਬਾਵਨ ਅੱਖਰੀ, ਅੱਖਰਾਂ ਦੀ ਮਹਿਮਾ। ਆਸਾ ਮੱਲਾ ਪਹਿਲਾ ਪੱਟੀ ਲਿਖੀ, ਅੱਖਰਾਂ ਦੀ ਮਹਿਮਾ। ਹੈਰਾਨਗੀ ਆਉਂਦੀ ਹੈ, ਗੁਰੂ ਨਾਨਕ ਅੱਖਰਾਂ ਦੀ ਮਹਿਮਾ ਪੈ ਗਾਇਨ ਕਰਦੇ ਨੇ ਅਲਫਾਜ਼ਾਂ ਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਅਲਫਾਜ਼ਾਂ ਦੀ ਮਹਿਮਾ ਪੈ ਬਿਆਨ ਕਰਦੇ ਨੇ। ਭਗਤ ਕਬੀਰ ਅੱਖਰਾਂ ਦੀ ਮਹਿਮਾ ਬਿਆਨ ਕਰ ਰਹੇ ਨੇ। ਕਿਉਂ? ਮਨੁੱਖ ਦਾ ਸਾਰਾ ਵਿਕਾਸ ਬੋਲਚਾਲ 'ਤੇ ਖੜ੍ਹਾ ਹੈ, ਗੁੰਗੇ ਦਾ ਵਿਕਾਸ ਰੁਕ ਜਾਂਦਾ ਹੈ, ਰੁਕ ਜਾਂਦਾ। ਤੁਸੀਂ ਸੰਸਾਰ ਦੇ ਇਤਿਹਾਸ 'ਤੇ ਨਿਗਾਹ ਮਾਰੋ, ਕੋਈ ਗੁੰਗਾ ਨਾ ਤੁਹਾਨੂੰ ਦਾਰਸ਼ਨਿਕ ਮਿਲੇਗਾ, ਨਾ ਫਿਲੋਸਫਰ ਮਿਲੇਗਾ, ਨਾ ਕਵੀ ਮਿਲੇਗਾ, ਨਾ ਸੰਗੀਤਕਾਰ ਮਿਲੇਗਾ, ਨਾ ਰਾਜਨੈਤਿਕ ਮਿਲੇਗਾ, ਨਾ ਕੋਈ ਚੰਗਾ ਵਪਾਰੀ ਮਿਲੇਗਾ। ਗੁੰਗੇ ਦੇ ਵਿਕਾਸ ਦੇ ਕਰੀਬਨ ਕਰੀਬਨ ਸਾਰੇ ਹੀ ਦਰਵਾਜ਼ੇ ਬੰਦ ਨੇ, ਕਿਉਂਕਿ ਸੰਬੰਧ ਜੋੜਨ ਦੇ 'ਚ ਅਸਮਰਥ ਹੈ। ਪੰਜਾਬੀ ਦੇ 'ਚ ਕਹਿੰਦੇ ਨੇ, ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ, ਹੋਰ ਕੌਣ ਜਾਣਦਾ। ਮਾੜਾ ਮੋਟਾ ਸੰਬੰਧ ਮਾਂ ਨਾਲ ਜੁੜਦਾ, ਬਾਕੀ ਨੇ ਬੋਲ ਕੇ ਹੀ ਸੰਸਾਰ ਨਾਲ ਸੰਬੰਧ ਜੁੜਦਾ ਹੈ, ਬੋਲ ਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਬੋਲਣਾ ਕਰਤਾਰ ਨਾਲ ਜੋੜਦਾ, ਬੋਲਣਾ ਨਿਰੰਕਾਰ ਨਾਲ ਜੋੜਦਾ ਹੈ। ਹਰ ਇੱਕ ਚੀਜ਼ ਦੀ ਗਲਤ ਵਰਤੋਂ ਵੀ ਕੀਤੀ ਜਾ ਸਕਦੀ ਹੈ। ਟੁੱਟ ਗਈ ਪ੍ਰੀਤ ਬੁਰ ਬੋਲ, ਕੁਛ ਐਸਾ ਬੋਲ ਵੀ ਹੈ ਕਿ ਮਿੱਤਰਤਾ ਦੁਸ਼ਮਣੀ ਦੇ 'ਚ ਬਦਲ ਜਾਂਦੀ ਹੈ। ਕੁਛ ਐਸੇ ਵੀ ਬੋਲ ਨੇ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੇ ਨੇ, ਪਰ ਹਨ ਐਸੇ ਕੁਝ ਬੋਲ ਮਨੁੱਖ ਨੂੰ ਪਰਮਾਤਮਾ ਦਾ ਰੂਪ ਬਣਾ ਦਿੰਦੇ ਨੇ। ਹੈਗੇ ਨੇ ਕੁਛ ਐਸੇ ਬੋਲ ਜੋ ਜਗਤ ਨਾਲ ਸਾਂਝ ਪਾ ਦਿੰਦੇ ਨੇ। ਪੱਥਰ ਕੋਲ ਆਵਾਜ਼ ਨਹੀਂ, ਅਲਫਾਜ਼ ਨਹੀਂ, ਬਨਸਪਤੀ ਕੋਲ ਵੀ ਨਹੀਂ, ਪਸ਼ੂ ਕੋਲ ਆਵਾਜ਼ ਤਾਂ ਹੈ, ਅਲਫਾਜ਼ ਨਹੀਂ ਨੇ। ਮਨੁੱਖ ਦੇ ਕੋਲ ਆਵਾਜ਼ ਵੀ ਹੈ, ਅਲਫਾਜ਼ ਵੀ ਨੇ, ਧੁਨ ਵੀ ਹੈ, ਅੱਖਰ ਵੀ ਨੇ। ਇਸ ਤਰੀਕੇ ਦੇ ਨਾਲ ਜ਼ਬਾਨ ਇੱਕ ਬਹੁਤ ਵੱਡੀ ਸ਼ਕਤੀ ਪਰਮਾਤਮਾ ਨੇ ਦਿੱਤੀ ਹੈ, ਅੱਖਾਂ ਇੱਕ ਬਹੁਤ ਵੱਡੀ ਸ਼ਕਤੀ ਨੇ, ਕੰਨ ਬਹੁਤ ਵੱਡੀ ਸ਼ਕਤੀ ਹੈ, ਰਸ ਵੀ ਨੇ, ਸ਼ਕਤੀ ਵੀ ਹੈ। ਤਾਂ ਹੁਣ ਸਾਰੇ ਭਗਤ ਕਹਿੰਦੇ ਨੇ, ਇਹਨਾਂ ਇੰਦਰੀਆਂ ਦੀ ਸ਼ਕਤੀ ਦੇ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਸਮਝ ਸਕਦੇ। ਭਾਵੇਂ ਅੱਖਾਂ ਮਹਾਨ ਸ਼ਕਤੀ ਨੇ, ਨਹੀਂ ਵੇਖ ਸਕਦੀਆਂ। ਜ਼ਬਾਨ ਮਹਾਨ ਸ਼ਕਤੀ ਹੈ, ਪੂਰਾ ਨਹੀਂ ਕਥਨ ਕਰ ਸਕਦੀ, ਨਹੀਂ ਕਥਨ ਕਰ ਸਕਦੀ। ਇਸੇ ਵਾਸਤੇ ਕਹਿ ਦਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ, ਬਿਸਮ ਬਿਸਮ ਬਿਸਮੇ ਹੀ ਬਈ ਹੈ, ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈਏ, ਜਿਉਂ ਚਾਖ ਗੂੰਗਾ ਮੁਸਕਾਰੇ। ਪਰਮਾਤਮਾ ਅਕਥ ਹੈ, ਪੂਰਾ ਸੁਣ ਨਹੀਂ ਸਕਦੇ, ਪੂਰਾ ਵੇਖ ਨਹੀਂ ਸਕਦੇ, ਕਿ ਇੰਦਰੀਆਂ ਦੀ ਸ਼ਕਤੀ ਨਾਲ ਉਹਨੂੰ ਪੂਰਾ ਜਾਣਨਾ ਕਠਿਨ ਹੈ। ਅਗਮ ਅਗੋਚਰ ਕਹਿ ਦਿੱਤਾ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਇੱਕ ਪਰਮਾਤਮਾ ਅਗਮ ਅਗੋਚਰ ਹੈ, ਇੱਕ ਪਰਮਾਤਮਾ ਦਾ ਜੋ ਰੂਪ ਹੋ ਗਿਆ ਅਗਮ ਅਗੋਚਰ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾਂ ਸੁਣੇ ਤੇ ਤਾਂ ਬਖਿਆਨ ਹੈ। ਇੱਕ ਪਰਮਾਤਮਾ ਦੀ ਮਹਿਮਾ ਪੂਰੀ ਨਹੀਂ ਬਿਆਨ ਕੀਤੀ ਜਾ ਸਕਦੀ। ਇੱਕ ਜੋ ਪਰਮਾਤਮਾ ਹੋ ਗਿਆ, ਇੱਕ ਤਾਂ ਸਾਗਰ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਅਥਾਹ ਹੈ। एक उस बूंद की भी महिमा बयान नहीं की जा सकती जो सागर दे चलीन होके सागर हो गया, उसकी महिमा भी बयान नहीं। साध की महिमा वेद न जाने, जेता सुने तेता बखयाने। अकथ है परमात्मा, अकथ है सन ब्रह्म ज्ञानी अवतारी पुरुष भगत, नहीं उसकी महिमा बयान की जा सकती। और मैं ये अर्ज करा, संत होना एक अवस्था है, भगत होना एक मानसिक अवस्था है। ये भी मैं अर्ज कर दें, किरिया तो कुछ भी नहीं पता चलेगा, किरत तो कुछ भी नहीं पता चलेगा। जे किरत वेखनी होवे तो किसी अवतारी पुरुष की, किसी संत की, दूजे संत नाल किरत मिलती भी नहीं। मैं अक्सर अर्ज करता हूं ना, जैसे श्री राम ने वैसे कृष्ण नहीं ने। हर कदम ते राम मर्यादा की पालना कर दें, हर कदम ते श्री कृष्ण मर्यादा नु तोड़ दें, वो तो किसी मर्यादा की पालना नहीं करते। तो हुण कह दईए कि राम चूंकि मर्यादा पुरशोत्तम ने, तो भगवान ने, अवतार ने, कृष्ण ने, बाहर की किरिया तो नहीं पहचान सकते। जैसे राम ने वैसे कृष्ण नहीं ने, और जैसे कृष्ण ने वैसे महात्मा बुद्ध नहीं ने, नहीं ने। और जैसे महात्मा बुद्ध ने वैसे गुरु नानक नहीं ने। महात्मा बुद्ध कहते ने अहिंसा परमो धर्मं, हर पक्ष विच अहिंसा परम धर्म है। स्वामी महावीर भी कहते हैं, गुरु नानक ते गुरु गोबिंद सिंह जी महाराज कहते हैं अहिंसा धर्म का एक निक्का जिहा अंग है, पूरा धर्म नहीं है, नहीं है। जैसे उंगल शरीर का एक हिस्सा है, पूर्ण शरीर नहीं है, एक उंगल तो बिना भी शरीर हो सकता है। जैसे ये दंद शरीर का हिस्सा ने, पूरा शरीर नहीं है, एक दंद तो बिना भी शरीर हो सकता है। अहिंसा धर्म का एक अंग है, सिर्फ एक अंग। और किधरे किधरे हालात का ऐसा तकाजा बनता है धर्म की रक्षा दे लई, वो अंग कुर्बान करना पैंदा है। ये भी मैं अर्ज कर दिया। धन गुरु गोबिंद सिंह जी महाराज कहते ने बलाचार गई द्रमया आमदम, बतद बीरो तीरो तो फंग आमदम। लाचार होके मजबूर होके मैं तलवार चुकी है, मेरा शौक नहीं सी, मजबूर मेरी खुशी नहीं है। बलाचार गई दरम्या आमदम, बतद बीरो तीरो तो फंग आमदम। ऐसी की लाचारी है, तुसी संत, तुसी माला फेरन वाले, प्रभु दा जप करन वाले, ते उपदेश देंदे हो, जागत जोत जपे निसबासर, एक बिना मन नैक नाने, तलवार चुक ली, बंदूक चुक ली। तो साहिब कहने चूंकारज हमा हिल ते दरगुजस्त, हलालस्त बुरदम्ब शमशीर दस्त। हाथ जोड़ के अगर जालम अपने कदम नहीं रोकता, और वो अपने कदमों के थले मजलूमा नू मसलदा है, डलदा है, मारदा है, अगर हाथ जोड़ के वो रुकदा नहीं, बोलों के नाल भी उसके कदम नहीं रुकते, सिर झुका देइए तां भी उसके कदम नहीं रुकते, तो तलवार चुक के उसके कदमों नू रोकना मैं अपना धर्म समझदा। दरगुजस्त हलालस्त बुरम बशमशीर दस्त। मैं इसनों हलाल समझदा, हलाल तो मुराद इसनों मैं धर्म समझदा, जायज समझदा। उत्थे मैं कोई अहिंसा की पालना नहीं करता, मैं हिंसा करांगा, मैं हिंसा करांगा। ऐसा सी रोज देखते हैं, एक डॉक्टर सानू कोई दवाई देंदा है, कोई गोली मेडिसन, असी उसनू खांदे हां तो रोग दे ते कीटाणु होंदे ने, बेचारे मरदे। ਉਹਨਾਂ ਨੂੰ ਪੱਲਣ ਦੇਈਏ। ਵੱਡੇ ਤੋਂ ਵੱਡਾ ਅਹਿੰਸਾ ਦਾ ਪੁਜਾਰੀ ਵੀ ਤਾਂ ਦਵਾਈ 'ਤੇ ਖਾਵੇਗਾ, ਦਵਾਈ ਨਾਲ ਤਾਂ ਕੀਟਾਣੂ ਮਰਦੇ ਨੇ। ਹਨ ਐਸੇ ਕੀਟਾਣੂ ਜੋ ਸਰੀਰ ਨੂੰ ਬੇਹਾਲ ਕਰ ਦਿੰਦੇ ਨੇ, ਨਿਡਾਲ ਕਰ ਦਿੰਦੇ ਨੇ। ਹਨ ਐਸੇ ਕੁਛ ਮਨੁੱਖ ਜੋ ਕੌਮਾਂ ਲਈ ਨਰਕ ਬਣ ਜਾਂਦੇ ਨੇ, ਦੇਸ਼ ਲਈ ਨਰਕ ਬਣ ਜਾਂਦੇ ਨੇ। ਦਵਾਈ ਖਾ ਕੇ ਉਹਨਾਂ ਕੀਟਾਣੂਆਂ ਨੂੰ ਜੋ ਹੈ ਮਿਟਾਉਣਾ ਪੈਂਦਾ ਹੈ ਤਾਂ ਕਿ ਸਰੀਰ ਬਚ ਜਾਏ, ਸ਼ਸਤਰ ਚੁੱਕ ਕੇ ਉਹਨਾਂ ਜ਼ਾਲਮਾਂ ਨੂੰ ਮਿਟਾਉਣਾ ਪੈਂਦਾ ਤਾਂ ਕਿ ਦੇਸ਼ ਬਚ ਜਾਏ, ਕੌਮ ਬਚ ਜਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜੇ ਕਲਗੀ ਦਰ ਸ਼ਸਤਰ ਨਾ ਚੁੱਕਦੇ ਤਾਂ ਹੋਣਾ ਕੀ ਸੀ, ਉਹ ਰੂਪ ਰੇਖਾ ਮੈਂ ਤੁਹਾਡੇ ਸਾਹਮਣੇ ਰੱਖਾਂ। ਛਾਏ ਜਾਤੀ ਏਕਤਾ, ਇੱਕ ਇਸਲਾਮ ਹੋਣਾ ਸੀ, ਦੂਸਰਾ ਨਹੀਂ। ਭਾਈ ਸੰਤੋਖ ਜਿੱਥੇ ਜਿੱਥੇ ਮੁਕਾਬਲਾ ਨਹੀਂ ਹੋਇਆ, ਅਫਗਾਨਿਸਤਾਨ ਸਾਰੇ ਦਾ ਸਾਰਾ ਬੋਧੀ ਸੀ, ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਉੱਚੀ ਮਹਾਤਮਾ ਬੁੱਧ ਦੀ ਅਫਗਾਨਿਸਤਾਨ ਦੇ 'ਚ ਹੈ, ਬਾਮੀਆਂ ਦੇ ਵਿੱਚ। ਸ਼ਾਇਦ ਜੋ ਸੰਸਾਰ ਦੇ ਹਾਲਾਤ ਦਾ ਮੁਤਾਲਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਵੇਗੀ, ਪਿਛਲੇ ਦਿਨੀ ਤਾਲਿਬਾਨ ਦੀ ਹਕੂਮਤ ਨੇ ਐਲਾਨ ਕੀਤਾ ਸੀ ਮੂਰਤੀ ਅਸੀਂ ਤੋੜਨੀ ਹੈ, ਕਿਉਂਕਿ ਇਸਲਾਮ ਦੇ 'ਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ। ਔਰ ਮੂਰਤੀ ਇਸਲਾਮੀ ਦੇਸ਼ ਦੇ 'ਚ ਕਿਉਂ ਹੈ, ਔਰ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ, ਸਿਰਫ ਵੱਡੀ ਨਹੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਮੂਰਤੀ, 110 ਫੁੱਟ ਉੱਚੀ ਹੈ, ਪਹਾੜ ਨੂੰ ਤਰਾਸ਼ ਕੇ ਬਣਾਈ ਗਈ ਹੈ। ਸਾਰੇ ਦਾ ਸਾਰਾ ਅਫਗਾਨਿਸਤਾਨ ਬੋਧੀ ਸੀ, ਬੁੱਧਿਸ਼ ਸੀ, ਮਹਾਤਮਾ ਬੁੱਧ ਨੂੰ ਮੰਨਣ ਵਾਲੇ ਸਨ। ਜਲਾਲਾਬਾਦ ਵਿੱਚ ਇੱਕ ਮੰਦਰ ਮਿਲਿਆ, ਇੱਕ ਮਿੱਟੀ ਦੇ ਟੀਲੇ ਵਿੱਚ ਮਹਾਤਮਾ ਬੁੱਧ ਦਾ ਮੰਦਰ ਸੀ, ਦਬਿਆ ਪਿਆ ਸੀ, ਸੋਨੇ ਦੀਆਂ ਮੂਰਤੀਆਂ ਨਿਕਲੀਆਂ। ਸਾਰੇ ਦਾ ਸਾਰਾ ਅਫਗਾਨਿਸਤਾਨ ਬੁੱਧਿਸ਼ਟ ਸੀ, ਪਰ ਅਹਿੰਸਾ ਪਰਮੋ ਧਰਮ ਨਹੀਂ ਟਿਕ ਸਕੇ। ਹਿੰਸਾ ਦੇ ਸਾਹਮਣੇ ਇਹਨਾਂ ਦੀ ਅਹਿੰਸਾ ਨਹੀਂ ਟਿਕ ਸਕੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਦਾ ਹੀ ਜ਼ਿਕਰ ਭਾਈ ਸੰਤੋਖ ਸਿੰਘ ਜੀ ਕਰਦੇ ਨੇ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ। ਪਿਆਰ ਦੇ ਬੋਲਾਂ ਨਾਲ ਰਾਵਣ ਨਹੀਂ ਮਰਿਆ ਸੀ, ਤੀਰ ਕਮਾਨ ਚੁੱਕਣੀ ਪੈ ਗਈ ਰਾਮ ਨੂੰ। ਕੋਈ ਪਿਆਰ ਦੇ ਬੋਲਾਂ ਨਾਲ ਦੁਰਯੋਧਨ ਖਤਮ ਨਹੀਂ ਹੋਇਆ ਸੀ, ਜਰਾਸਿੰਧ ਖਤਮ ਨਹੀਂ ਹੋਇਆ ਸੀ, ਸ਼ਸਤਰ ਚੁੱਕਣਾ ਪੈ ਗਿਆ ਸ਼੍ਰੀ ਕ੍ਰਿਸ਼ਨ ਨੂੰ। ਇਹ ਤਾਂ ਇਤਿਹਾਸ ਹੈ। ਭਾਵੇਂ ਜੰਗਲ ਵਿੱਚ ਰਹਿੰਦੇ ਨੇ, ਬੈਰਾਗੀ ਨੇ, ਪਰ ਆਪਣੀ ਰਕਸ਼ਾ ਲਈ ਤ੍ਰਿਸ਼ੂਲ ਚੁੱਕਣਾ ਪੈ ਗਿਆ ਸ਼ਿਵਜੀ ਨੂੰ। ਇਹ ਤਾਂ ਅਸੀਂ ਦੇਖਦੇ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਹੈ, ਪੂਰਾ ਧਰਮ ਨਹੀਂ ਹੈ, ਨਹੀਂ ਹੈ। ਅਹਿੰਸਾ ਪਰਮ ਧਰਮ ਦੇ ਨਾਰੇ ਨੇ 1000 ਤੋਂ ਜ਼ਿਆਦਾ ਇਸ ਦੇਸ਼ ਨੂੰ ਗੁਲਾਮ ਰੱਖਿਆ। ਔਰ ਅਗਰ ਦੇਸ਼ ਅੱਜ ਆਜ਼ਾਦੀ ਦੀ ਹਵਾ ਵਿੱਚ ਜੀ ਰਿਹਾ, ਇਹਦੇ 'ਚ ਗੁਰਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਥੇਬਨ ਕੁਰਾਨ ਕੇ। ਪਾਪ ਹੀ ਪਰਪੱਕ ਜਾਤੇ, ਧਰਮ ਦਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਗੀਤਾ ਦੀ ਆਵਾਜ਼, ਰਾਮਾਇਣ ਦੀ ਕਥਾ, ਵੇਦਾਂ ਦੇ ਪਾਠ ਕਿਧਰੇ ਸੁਣਾਈ ਨਹੀਂ ਦੇਣੇ। ਪਾਪ ਹੀ ਪਰਪੱਕ ਜਾਤੇ, ਧਰਮ ਦਜਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੇ ਜੂਪੇ ਕਰਣਾ ਨਿਧਾਨ ਕੇ। ਜੈਸੇ ਰਾਮ ਨੇ ਵੈਸੇ ਕ੍ਰਿਸ਼ਨ ਨਹੀਂ ਨੇ, ਜੈਸੇ ਕ੍ਰਿਸ਼ਨ ਨੇ ਵੈਸੇ ਮਹਾਤਮਾ ਬੁੱਧ ਨਹੀਂ ਨੇ, ਜੈਸੇ ਮਹਾਤਮਾ ਬੁੱਧ ਨੇ ਵੈਸੇ ਗੁਰੂ ਨਾਨਕ ਨਹੀਂ ਨੇ, ਔਰ ਜੈਸੇ ਗੁਰੂ ਨਾਨਕ ਨੇ ਵੈਸੇ ਜੋ ਹੈ ਮੁਹੰਮਦ ਸਾਹਿਬ ਨਹੀਂ ਨੇ, ਜੈਸੇ ਮੁਹੰਮਦ ਸਾਹਿਬ ਨੇ ਵੈਸੇ ਹਜ਼ਰਤ ਈਸਾ ਨਹੀਂ ਨੇ। ਅਤੇ ਦੂਰ ਕਿਉਂ ਜਾਓ, ਜੈਸੇ ਭਗਤ ਕਬੀਰ ਨੇ ਰਵਿਦਾਸ ਵੈਸੇ ਨਹੀਂ ਨੇ। ਇਹ ਸਾਰੇ ਭਗਤ ਵੀ ਵੱਖ ਵੱਖ ਨੇ, ਜੇ ਬਾਹਰ ਦੀ ਕਿਰਿਆ ਨੂੰ ਲਓਗੇ ਤਾਂ ਕੁਛ ਵੀ ਪੱਲੇ ਨਹੀਂ ਪਏਗਾ। ਕਿਸ ਨੂੰ ਸਾਧੂ ਆਖੀਏ ਅਤੇ ਕਿਸ ਨੂੰ ਨਾ ਆਖੀਏ, ਕਿਸ ਨੂੰ ਸੰਤ ਆਖੀਏ, ਕਿਸੇ ਦੀ ਵੀ ਕਿਰਿਆ ਨਹੀਂ ਮਿਲਦੀ। ਬਾਹਰ ਦੀ ਅਤੇ ਕ੍ਰਿਪਤ ਕਿਰਿਆ ਕੁਛ ਵੀ ਮੇਲ ਨਹੀਂ ਖਾਂਦੀ। ਤਾਂ ਫੈਸਲਾ ਕਿਸ ਤਰ੍ਹਾਂ ਕਰੋਗੇ, ਕਿਹੜਾ ਬ੍ਰਹਮ ਗਿਆਨ ਹੈ, ਕਿਹੜਾ ਸੰਤ ਹੈ, ਕਿਹੜਾ ਅਵਤਾਰ ਹੈ, ਕਿਸ ਤਰ੍ਹਾਂ ਅੰਦਾਜ਼ਾ ਲਾਓਗੇ। ਬਾਹਰ ਦਾ ਪਹਿਰਾਵਾ ਵੀ ਨਹੀਂ ਮਿਲਦਾ। ਸ਼੍ਰੀ ਰਾਮ ਤੇ ਸਿਰ ਤੇ ਤਾਜ ਵੀ ਰੱਖਦੇ ਨੇ, ਕੀਮਤੀ ਵਸਤਰ ਪਹਿਨਦੇ ਨੇ, ਪਰ ਸਵਾਮੀ ਮਹਾਵੀਰ ਤੇ ਬਿਲਕੁਲ ਨੰਗੇ ਘੁੰਮਦੇ, ਕੋਈ ਵਸਤਰ ਨਹੀਂ। ਤੇ ਹੁਣ ਫੈਸਲਾ ਕਰੀਏ, ਜਿਹੜਾ ਨੰਗਾ ਘੁੰਮਦਾ ਪਿਆ ਇਹ ਸੰਤ ਹੈ, ਤੇ ਜਿਸਨੇ ਸਿਰ ਦੇ ਉੱਤੇ ਤਾਜ ਪਹਿਨੇ ਆ ਹੀਰੇ ਮੋਤੀਆਂ ਨਾਲ ਜੱਟ, ਇਹ ਸੰਤ ਨਹੀਂ। ਬਾਹਰ ਦੀ ਕਿਰਿਆ ਤੋਂ ਕੁਛ ਫੈਸਲਾ ਨਹੀਂ ਕਰ ਸਕਦੇ, ਬਾਹਰ ਦੀ ਅਵਸਥਾ ਤੋਂ ਕੁਛ ਵੀ ਫੈਸਲਾ ਨਹੀਂ ਕਰ ਸਕਦੇ, ਕੁਛ ਵੀ ਪਤਾ ਨਹੀਂ ਚੱਲੇਗਾ, ਕਿਉਂਕਿ ਬਾਹਰ ਸਭ ਕੁਛ ਵੱਖ ਵੱਖ ਹੈ। ਸੰਤ ਇੱਕ ਮਾਨਸਿਕ ਅਵਸਥਾ ਹੈ, ਵਕਤ ਦੇ ਮੁਤਾਬਕ, ਮਾਹੌਲ ਦੇ ਮੁਤਾਬਕ ਉਸਦੀ ਕਿਰਿਆ ਕੀ ਹੋ ਸਕਦੀ ਹੈ, ਬਦਲ ਸਕਦੀ ਹੈ। ਜੈਸੇ ਸਰਦੀਆਂ 'ਚ ਅਸੀਂ ਹੋਰ ਕੱਪੜੇ ਪਹਿਨਦੇ ਹਾਂ, ਗਰਮੀਆਂ 'ਚ ਹੋਰ ਪਹਿਨਦੇ ਹਾਂ, ਮੌਸਮ ਮਜਬੂਰ ਕਰ ਦਿੰਦਾ ਕੱਪੜਿਆਂ ਨੂੰ ਬਦਲਣ 'ਤੇ, ਹਾਲਾਤ ਮਜਬੂਰ ਕਰ ਦਿੰਦੇ ਨੇ ਕਿਰਿਆ ਨੂੰ ਬਦਲਣ 'ਤੇ, ਬੋਲਾਂ ਨੂੰ ਬਦਲਣ 'ਤੇ, ਹਾਲਾਤ ਮਜਬੂਰ ਕਰ ਦਿੰਦੇ ਨੇ। ਔਰੰਗਜ਼ੇਬ ਦੇ ਅਹਿਲਕਾਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ, ਤੁਸੀਂ ਸੰਤ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਵਲੀ ਅੱਲਾ, ਇਹ ਸ਼ੋਭਾ ਨਹੀਂ ਦਿੰਦਾ, ਤੁਸੀਂ ਸ਼ਸਤਰ ਚੁੱਕੇ ਨੇ, ਅਸੀਂ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ, ਤੁਸੀਂ ਚਾਹੁੰਦੇ ਹੋ ਤੁਹਾਡੀ ਸੁਲਾਹ ਕਰਾ ਦੇਈਏ। ਮਹਾਰਾਜ ਕਹਿੰਦੇ ਅਸੀਂ ਤਾਂ ਸੁਲਾਹ ਕੋ ਨਾ, ਅਸੀਂ ਤਾਂ ਹਰ ਜਗ੍ਹਾ ਸੁਲਾਹ ਚਾਹੁੰਦੇ ਹਾਂ, ਤਾਂ ਫਿਰ ਅਸੀਂ ਸੁਲਾਹ ਕਰਾ ਦੇਈਏ। ਸਾਹਿਬ ਕਹਿਣ ਲੱਗੇ ਕਰਾ ਦਿਓ, ਇੱਕ ਸ਼ਰਤ ਹੈ ਕਿ ਤੁਸੀਂ ਹਾਰ ਮੰਨ ਲਓ, ਅਸੀਂ ਸੁਲਾਹ ਕਰਾ ਦਿੰਦੇ ਹਾਂ। ਸਤਿਗੁਰੂ ਕਹਿੰਦੇ ਨੇ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਅਤੇ ਪਤਾ ਅਹਿਲਕਾਰ ਕੀ ਕਹਿੰਦੇ ਨੇ, ਇੱਕ ਸੰਤ ਨੂੰ ਸੱਚਾਈ ਕਬੂਲ ਕਰਨ ਵਿੱਚ ਇਤਰਾਜ਼ ਕੀ ਹੈ, ਇੱਕ ਫਕੀਰ ਨੂੰ, ਇੱਕ ਵਲੀ ਅੱਲਾ ਨੂੰ, ਇੱਕ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੂੰ ਸੱਚ ਕਬੂਲ ਕਰਨ ਵਿੱਚ ਇਤਰਾਜ਼ ਕੀ ਹੈ। ਸੱਚਾਈ ਹੈ ਤੁਸੀਂ ਹਾਰ ਗਏ, ਪਿਤਾ ਤੁਹਾਡਾ ਸ਼ਹੀਦ ਹੋ ਗਿਆ, ਬੱਚੇ ਤੁਹਾਡੇ ਮਾਰ ਦਿੱਤੇ ਗਏ, ਕਿਲ੍ਹੇ ਤੁਹਾਡੇ ਢਾਹ ਦਿੱਤੇ ਗਏ, ਫੌਜ ਤੁਹਾਡੀ ਖਤਮ ਹੋ ਗਈ, ਤੁਹਾਡੇ ਕੋਲ ਤਾਂ ਤੁਹਾਡਾ ਘੋੜਾ ਵੀ ਨਹੀਂ ਰਿਹਾ, ਤੁਹਾਡੇ ਨਾਲ ਕੋਈ ਸਾਥੀ ਨਹੀਂ। ਗਨੀ ਖਾਂ, ਨਬੀ ਖਾਂ ਮੋਢਿਆਂ 'ਤੇ ਚੁੱਕ ਕੇ ਲਿਆਏ ਸਨ ਆਲਮਗੀਰ ਤੱਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੁਪਾ ਕੇ, ਕੋਈ ਵੀ ਨਹੀਂ। ਉਸ ਹਾਲਤ ਵਿੱਚ ਇਹ ਅਹਿਲਕਾਰ ਚੁੱਕ ਕੇ ਸ਼ਰਧਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਨਾਲ ਕੋਈ ਵੀ ਨਹੀਂ, ਤੁਹਾਡੇ ਕੋਲ ਕੁਛ ਵੀ ਨਹੀਂ। ਇੱਕ ਹਾਰੇ ਹੋਏ ਮਨੁੱਖ ਦੀ ਜੋ ਹਾਲਤ ਆਉਂਦੀ ਉਹ ਤੁਹਾਡੀ ਹਾਲਤ ਹੈ, ਅਤੇ ਕਬੂਲ ਕਰ ਲਓ ਹਾਰ ਗਏ, ਅਸੀਂ ਸੁਲਾਹ ਕਰਾ ਦਿੰਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਹ ਔਰੰਗਜ਼ੇਬ ਦੇ ਅਹਿਲਕਾਰੋ ਇੱਕ ਗੱਲ ਸੁਣ ਲਓ, ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ। ਹੋ ਗਈ ਹੈ ਹਾਰ ਤਾਂ ਹੋ ਗਈ, ਮੈਂ ਮੰਨ ਨਹੀਂ ਸਕਦਾ, ਨਹੀਂ ਮੰਨ ਸਕਦਾ। ਅਤੇ ਜਦ ਹਾਰ ਹੋ ਗਈ ਹੈ ਤਾਂ ਇਸ ਸੱਚਾਈ ਨੂੰ ਕਬੂਲ ਕਰਨ ਦੇ ਵਿੱਚ ਇੱਕ ਸੰਤ ਨੂੰ ਇਤਰਾਜ਼ ਕੀ ਹੈ, ਤੁਹਾਡੇ ਕੋਲ ਕੁਛ ਵੀ ਨਹੀਂ, ਕੁਛ ਵੀ ਨਹੀਂ, ਨਾ ਘਰ ਨਾ ਘਾਟ, ਨਾ ਘੋੜਾ ਨਾ ਸ਼ਸਤਰ ਨਾ ਵਸਤਰ, ਚਲੋ ਇਤਨਾ ਤਾਂ ਕਬੂਲ ਕਰੋ ਇਹ ਸਭ ਕੁਝ ਤੁਹਾਡੇ ਕੋਲ ਨਹੀਂ ਹੈ। ਸਾਹਿਬ ਕਹਿੰਦੇ ਨੇ ਇਹ ਵੀ ਮੈਂ ਕਬੂਲ ਨਹੀਂ ਕਰ ਸਕਦਾ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਮੈਂ ਪਾਤਸ਼ਾਹ ਦੇ ਵਾਕ ਤੁਹਾਨੂੰ ਸਰਵਣ ਕਰਾਵਾਂ, ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਇਸ ਦੇਸ਼ ਦੇ ਅਤੇ ਦੁਨੀਆਂ ਦੇ ਚਿੰਤਕ ਵਿਦਵਾਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਇਨਸਾਫ ਨਹੀਂ ਕੀਤਾ, ਟੇੜੀ ਅੱਖ ਨਾਲ ਵੇਖਿਆ ਜਾਂ ਬੰਦ ਅੱਖਾਂ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਅੱਖਾਂ ਖੋਲ੍ਹ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਹਿਬ ਕਹਿੰਦੇ ਨੇ ਇਹ ਮੈਂ ਸੁਣਨ ਨੂੰ ਰਾਜ਼ੀ ਨਹੀਂ ਕਿ ਮੇਰੇ ਕੋਲ ਕੁਛ ਨਹੀਂ। ਤਾਂ ਅਹਿਲਕਾਰ ਕਹਿੰਦੇ ਨੇ ਸੱਚਾਈ ਹੈ ਕੁਛ ਵੀ ਨਹੀਂ, ਕੁਛ ਵੀ ਨਹੀਂ, ਤੁਹਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਸਾਹਿਬ ਕਹਿੰਦੇ ਨੇ ਇਹ ਮੈਂ ਕਬੂਲਣ ਨੂੰ ਤਿਆਰ ਨਹੀਂ, ਤੋ ਕੀ ਹੈ ਤੁਹਾਡੇ ਕੋਲ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਠੀਕ ਹੈ, ਮੇਰੇ ਕੋਲ ਫੌਜ ਨਹੀਂ ਹੈ, ਮੇਰੇ ਕੋਲ ਸ਼ਸਤਰ ਵੀ ਨਹੀਂ, ਮੇਰੇ ਕੋਲ ਕਿਲੇ ਵੀ ਨਹੀਂ, ਮੇਰੇ ਕੋਲ ਫੌਜ ਵੀ ਨਹੀਂ, ਮੇਰੇ ਕੋਲ ਧਨ ਵੀ ਨਹੀਂ, ਮੇਰੇ ਕੋਲ ਸੰਪਦਾ ਵੀ ਨਹੀਂ, ਮੇਰਾ ਪਰਿਵਾਰ ਵੀ ਵਿਛੜ ਗਿਆ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਇਹ ਤਾਂ ਸਭ ਕੁਛ ਮੇਰੇ ਕੋਲ ਨਹੀਂ ਹੈ, ਫਿਰ ਵੀ ਮੈਂ ਕਬੂਲ ਕਰਨ ਨੂੰ ਤਿਆਰ ਨਹੀਂ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ। ਹੈ ਕੀ ਹੈ ਤੁਹਾਡੇ ਕੋਲ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ ਅਰਸ਼, ਮੇਰੇ ਹਿਰਦੇ 'ਚ ਖੁਦਾ ਬੈਠਾ ਹੈ ਅਤੇ ਜਿਤਨੇ ਚਿਰ ਤੱਕ ਉਹ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ, ਇਹ ਤਾਂ ਖੁਦਾ ਦੀ ਹਾਰ ਹੋ ਜਾਏਗੀ, ਮੈਂ ਨਹੀਂ ਮੰਨ ਸਕਦਾ।